Mehma ke hi na. சத்து குரு தாங்கள் தன்னை பரமங்காரி தோடியா
சத்து குரு தன்னை தன்னை பரமங்காரி தோடியா சப தன் கஹ குரு சத்து குரு குரு சத்து குரு
ਸਤਿਗੁਰੂ ਤਨ ਤਨ ਜਿਨ ਪਰਮ ਗੜ ਤੋੜਿਆ
ਮਾਧਵੇ
ਕਿਉਂ ਕਹੀਏ ਪਰਮ ਐਸਾ
ਮਾਧਵੇ
ਕਿਉਂ ਕਹੀਏ ਪਰਮ ਐਸਾ ਸਤਿਗੁਰੂ ਤਨ ਤਨ ਜਿਨ ਪਰਮ ਗੜ ਤੋੜਿਆ
Thank you. जन्म अपारी सम्मान योग सत्कार योग गुरु रूप सात संगत खालसा जी हो प्यार ते उत्साह नाल रोजाना वांग अते गुरु घर दी रोहरी ते मर्यादा अनुसार संपूर्ण फतेह गजाओ जी।
वाहिगुरु जी का खालसा वाहिगुरु जी की।
गुरु बाबे दियां अपार बख्शां ने के दूरों नेड़ियों अपनी प्यार खिच नाल असा दुनियादारां नूं अपने चरणां अंदर खिच के शांत वातावरण अंदर अमुल रस बख्श रहे ने, शांति प्रदान कर रहे ने अते आप दी सुहावनी प्यारी रब्बानी आगोश विच लैके असां अल्पक जीवां नूं नादान बच्चियां नूं अपनी अमृत बाणी दियां आशीर्वादां असीसां लोरियां दे के जीवन उसार रहे ने। गुरु दा कोटान कोट धन्यवाद है जिन्हां ने ऐसा मौका बख्शिया है। एक गुरु दी प्रतख रहमत है, अजमत करामत अते मौजज़ा है कि इस कला दे युग अंदर अशांत वातावरण अंदर जबकि दुनिया दे गदा तो लैके शहनशाह तक बड़े बड़े भारी मुल्कां दे मालिक खिते जमीना दे मालिक जदों के परेशानी दा शिकार होए होए ने, सृष्टि दा कोना कोना जदों कदी खबरां सुनन बैठिए तां गिरियाजारी कर रहा है, आहो बका कर रहा है, बेचैन है, गैर मुतमिन है। जैसा कि गुरु महाराज जी का फरमान भी आंदा है, आतिश दुनिया, दुनिया अग है ते उस अग दे सेक नाल परेशान परेशान दुनिया नजर आती है। शायद ही अज तक डिस्कवर कीती होई भाली होई सृष्टि का कोई हिस्सा ते खिता होवे जिस विचों बेचैनी दा धुआं ना निकलदा होवे। तो ऐसे वातावरण अंदर जदों के हर शाहो गदा आला अदना राव रंग नर नारी परेशान है अशांत है, गुरु दी अजमत है कि जदों भी कोई उसकी हजूरी विच आ जाए, जदों भी इस चंचल मन नूं शब्द दी टेक नाल ए रोके तां ऐसा स्वाद प्राप्त हुंदा है, ऐसा आनंद मिलता है जिसनूं शब्दां अंदर अक्षरां अंदर वर्णन नहीं किया जा सकता। प्रतख नूं मिसाल कीए इआं रचे बिआं, फारसी च कहिंदे ने इआं रचे बिआं, प्रतख नूं भी कोई मिसाल देण दी लोड़ है। वेखो असीं कितने जाने बैठे हाँ पर गुरु की अपार बख्शिश है ते पता नहीं वो क्यों है। साडे कर्म तो ऐसे नहीं कि असी शांत हो सकीए, घरां विच सोसाइटियां विच कारोबार अंदर बेचैनी है। गुरु महाराज जी का ऐसे हालात लई फरमान भी है कि घरां दी हालत देख लो तो कहन दा भाव है कि समाज ते कि सरकार की कारोबार अशांत ही वातावरण नजर आते हैं। हजूर का अरशद है माए बाप पूत हित भ्राता यही रिश्ते ने बहुते नेड़े दे अत प्यार वाले। माए बाप पूत हित भ्राता उन्हें घर घर मेले और दुआ, माए बाप पूत हित भ्राता उन्हें घर घर मेले और दुआ, किसी ही बाद घाट किसी ही पै सगले लर लर मुआ। महाराज जी ने हजूरी सिखा ने पूछा, सच्चे पातशाह इस जंगल की अग विचों कोई बच भी सकता है या कोई बचया होया भी है? महाराज ने कहा हाँ, हरिया बूट है, वो कौन है? परमेश्वर दे प्यार वाले जिसके हिरदे अंदर उसकी याद टिकी हुई है। दीवान दे आरंभ उत्ते ਆਦਰ ਯੋਗ ਭਾਈ ਸਾਹਿਬ ਭਾਈ ਸਰਬੱਤ ਸਿੰਘ ਜੀ ਨੇ ਸਰਬੱਤ ਦੇ ਭਲੇ ਵਾਲੀ ਇਸ ਪਵਿੱਤਰ ਬਾਣੀ ਦਾ ਇੱਕ ਹੁਕਮਨਾਮਾ ਲਿਆ ਸੀ ਧਨਾਸਰੀ ਰਾਗ ਦਾ, ਭਾਗਵੰਤਾਂ ਨੂੰ ਯਾਦ ਹੀ ਹੋਵੇਗਾ। ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਹੁਕਮ ਸੁਣਦੇ ਤਾਂ ਬੜੀ ਉਚੇਚ ਨਾਲ ਹਾਂ ਪਰ ਯਾਦ ਨਹੀਂ ਰਹਿੰਦਾ। ਕਿਸੇ ਮਹਿਕਮੇ ਅੰਦਰ, ਤਾਲੀਮ ਦੇ ਮਹਿਕਮੇ 'ਚ ਲੈ ਲਓ, ਘਰ ਵਿੱਚ ਲੈ ਲਓ, ਮਿਲਟਰੀ ਵਿੱਚ ਲੈ ਲਓ, ਪੁਲਿਸ ਵਿੱਚ ਲੈ ਲਓ, ਜੇ ਕਿਸੇ ਨੂੰ ਹੁਕਮ ਹੀ ਨਾ ਯਾਦ ਹੋਇਆ ਆਪਣੇ ਵੱਡੇ ਆਫਿਸਰ ਦਾ ਤਾਂ ਉਹਨੇ ਓਬੇ ਕੀ ਕਰਨਾ, ਮੰਨਣਾ ਕੀ ਹੈ, ਫੁਲਕੇ ਨੂੰ ਚੜ੍ਹਾਉਣੇ ਨੇ, ਕੰਮ ਕਿਵੇਂ ਕਰਨਾ ਹੈ। ਐਨ ਇਸੇ ਤਰ੍ਹਾਂ ਗੁਰੂ ਦਾ ਹੁਕਮ ਸੁਣ ਕੇ ਉਹਨੂੰ ਚੇਤੇ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਉੱਤੇ ਚੱਲਣ ਦਾ ਯਤਨ ਕਰ ਸਕੀਏ। ਅਸਾਂ ਯਤਨ ਹੀ ਕਰਨਾ ਹੈ, ਭਾਗ ਗੁਰੂ ਨੇ ਲਾਉਣੇ। ਤੋ ਭਾਈ ਸਾਹਿਬ ਜੀ ਨੇ ਹੁਕਮਨਾਮਾ ਲਿਆ ਸੀ ਧਨਾਸਰੀ ਰਾਗ ਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਕਈ ਜਗ੍ਹਾ ਗੁਰੂ ਸਾਹਿਬ ਜੀ ਨੇ ਊੜੇ ਨੂੰ ਔਂਕੜ ਲਾ ਕੇ ਵੀ ਇਹ ਲਿਖਿਆ ਹੈ। ਜਿੱਥੇ ਐਸਾ ਹੋਵੇ, ਔਂਕੜ ਆਵੇ, ਉੱਥੇ ਉਹਦਾ ਅਰਥ ਇੰਡੀਵਿਜੁਅਲ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੁਖਮਨੀ ਸਾਹਿਬ, ਸਿਮਰੋ ਸਿਮਰ ਸਿਮਰ ਸੁਖ ਪਾਵ। ਮੈਂ ਇੱਕ ਤਜਰਬਾ ਕੀਤਾ ਹੈ, ਮੈਂ ਸਿਮਰ ਕੇ ਸੁਖ ਪਾਇਆ। ਜਿੱਥੇ ਊੜੇ ਦਾ ਮੂੰਹ ਖੁੱਲ੍ਹਾ ਹੋਵੇ ਉੱਥੇ ਫਿਰ ਅਮਰ ਹੁੰਦਾ ਹੈ, ਗ੍ਰਾਮਰ ਵਿੱਚ ਔਡਰ ਹੁੰਦਾ ਹੈ। ਮਹਾਰਾਜ ਹੁਕਮ ਕਰਦੇ ਨੇ ਕਿ ਤੁਸੀਂ ਵੀ ਜੇ ਸੁੱਖ ਪਾਉਣਾ ਹੈ ਤਾਂ ਆਹ ਕੰਮ ਕਰੋ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਪਰ ਕਿੱਦਾਂ ਸਾਸ ਸਾਸ ਸੰਭਾਲੇ, ਫਿਰ ਕੀ ਹੋਵੇਗਾ? ਇਹ ਕਰਕੇ ਵੇਖੋ। ਮਹਾਰਾਜ ਕਹਿੰਦੇ ਅੱਗੇ ਤਾਂ ਫਿਰ ਆਹ ਹੀ ਹੈ, ਇਹ ਲੋਕ ਪਰਲੋਕ ਸੰਗ ਸਹਾਈ ਅਤੇ ਜਤ ਕਤ ਮੋਹੇ ਰਖਵਾਲੇ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੇ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਅੱਗੇ ਸਾਰੀਆਂ ਤੁਕਾਂ ਤੋਂ ਹਰ ਵੇਲੇ ਇਨਸਾਨ ਕੋਈ ਨਾ ਕੋਈ ਚੀਜ਼ ਤਾਂ ਜ਼ਰੂਰ ਸਿਮਰਦਾ ਹੈ। ਕੋਈ ਪਤਨੀ ਪਤੀ ਨੂੰ ਸਿਮਰ ਰਹੀ ਹੈ ਅਤੇ ਕੋਈ ਪਤੀ ਪਤਨੀ ਨੂੰ, ਕੋਈ ਮਾਤਾ ਪਿਤਾ ਔਲਾਦ ਨੂੰ ਸਿਮਰਨ ਕਰ ਰਹੇ ਨੇ ਅਤੇ ਕੋਈ ਔਲਾਦ ਆਪਣੇ ਮਾਂ ਬਾਪ ਨੂੰ ਸਿਮਰਦੀ ਹੈ। ਕੋਈ ਬੰਦਾ ਆਪਣੇ ਕਾਰੋਬਾਰ ਦਾ ਹੀ ਸਿਮਰਨ ਕਰਦਾ ਰਹਿੰਦਾ ਹੈ, ਮਾਇਆ ਦੇ ਸਿਮਰਨ ਕਰਦਾ ਹੈ, ਅਤੇ ਬਹੁਤੀ ਤੋਂ ਬਹੁਤੀ ਸਹਿਸ ਘਟੇ ਲੱਖ ਕੋ ਉੱਠਤਾ ਹੋਵੇ, ਸਿਮਰਨ ਕਰਨ ਵਾਲੇ ਦੀ ਗੱਲ ਜੋ ਮਾਇਆ ਦੇ ਸਿਮਰਨ ਵਿੱਚ ਹੈ। ਸਹਿਸ ਖਟੇ ਲੱਖ ਕੋ ਉੱਠਤਾ ਹੋਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਣਕ ਭੋਗ ਵਿਖਿਆ ਕੇ। ਕਈ ਵਿਸ਼ਈ ਆਦਮੀ ਵਿਸ਼ਈ ਸਿਮਰਦੇ ਰਹਿੰਦੇ ਨੇ, ਅਣਕ ਭੋਗ ਵਿਖਿਆ ਕੇ ਕਰੇ, ਅਤੇ ਉਹ ਚਾਹੁੰਦੇ ਨੇ ਆਪਣੇ ਮਨ ਦੀ ਚੰਚਲਤਾਈ ਨੂੰ, ਕਾਮ ਵਾਸ਼ਨਾ ਨੂੰ ਅਸੀਂ ਵਿਸ਼ੇ ਭੋਗ ਨਾਲ ਭੋਗ ਭੋਗ ਕੇ ਪੂਰਾ ਕਰੀਏ। ਇਹ ਇੰਦਰੀਏ ਹੈ, ਰਸਨਾ ਖਾਣਾ ਪੀਣਾ ਚਾਹੁੰਦੀ ਹੈ, ਵੱਖ ਤੋਂ ਅਨੇਕ ਪ੍ਰਕਾਰ ਦੇ ਜ਼ਾਇਕੇ ਚਾਹੁੰਦੀ ਹੈ। ਕੰਨ ਸੁਣ ਸੁਣ ਕੇ ਚਾਹੁੰਦੇ ਨੇ ਅਸੀਂ ਰੱਜ ਜਾਈਏ, ਅੱਖਾਂ ਤੱਕ ਤੱਕ ਕੇ ਚਾਹੁੰਦੀਆਂ ਨੇ ਰੱਜ ਜਾਈਏ। ਪਰ ਬਾਣੀ ਗੁਰੂ ਜੀ ਕਹਿੰਦੇ ਨੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਥੋੜ੍ਹੀਆਂ ਫਿਲਮਾਂ ਦੇਖੀਆਂ ਨੇ ਫਿਲਮਾਂ ਦੇ ਸਿਮਰਨ ਕਰਨ ਵਾਲਿਆਂ ਨੇ। ਮੀਂਹ ਪੈਂਦਾ ਹੋਵੇ, ਭੁੱਖ ਲੱਗੀ ਹੋਵੇ, ਮੈਨੂੰ ਤਾਂ ਐਸੀਆਂ ਵਾਰਦਾਤਾਂ ਵੀ ਆਈਆਂ ਕੰਨਾਂ ਵਿੱਚ ਕਿ ਇੱਕ ਫਿਲਮ ਸਤਾਨ ਦਾ ਮੁਸ਼ਤਾਕ ਜੋੜਾ ਯਾਤਰਾ ਲਈ ਗਿਆ, ਫਿਲਮ ਦੇਖਣ ਗਿਆ, ਅਤੇ ਗੋਦੀ ਅੰਦਰ ਅਣਜਾਣਾ ਬੱਚਾ ਸੀ, ਉਹ ਫਿਲਮ ਨਾ ਦੇਖਣ ਦੇਵੇ ਬੀਬੀ ਹੋਣਾ ਨੂੰ, ਅਤੇ ਉਹਨਾਂ ਕਈ ਤਰੀਕਿਆਂ ਨਾਲ ਉਹਨੂੰ ਚੁੱਪ ਕਰਾਉਣ ਦਾ ਯਤਨ ਕੀਤਾ। ਫਿਰ ਜਦੋਂ ਬਿਲਕੁਲ ਹੀ ਨਾ ਗੱਲ ਬਣੇ ਤਾਂ ਸ਼ਾਹਰਾਗ ਘੁੱਟ ਦਿੱਤੀ, ਅਤੇ ਬਾਹਰ ਆਏ ਅਤੇ ਉਹ ਕਰਦਾ ਹੀ ਸੁੱਤਾ ਹੋਇਆ ਸੀ, ਸ਼ਾਹਰਾਗ ਘੁੱਟ ਦਿੱਤੀ ਉਹਦੀ, ਅਤੇ ਤੇਰਾ ਤਾਂ ਫਿਰ ਵੀ ਇਹ ਕੰਮ ਰਹੂਗਾ। ਯਾਨੀ ਸਿਮਰਨ ਹੋ ਰਿਹਾ ਹੈ, ਚਿੰਤਨ ਹੋ ਰਿਹਾ ਹੈ, ਕਾਸ਼ ਕਿ ਪਰਮੇਸ਼ਰ ਦੀ ਲਗਨ ਵੀ ਐਸੀ ਹੋ। ਬਸ ਤੋ ਮਹਾਰਾਜ ਕਹਿੰਦੇ ਨੇ ਅਣਕ ਭੋਗ ਵਿਖਿਆ ਕੇ ਕਰੇ, ਇਹਨਾਂ ਇੰਦਰੀਆਂ ਨੂੰ ਇਹਨਾਂ ਦੀ ਖੁਰਾਕ ਦੇ ਕੇ ਜੋ ਪੁਰਸ਼ ਰਜਾਉਣ ਦੇ ਫਿਕਰ ਵਿੱਚ ਹੈ ਉਹ ਉਸ ਮੂਰਖ ਇਨਸਾਨ ਵਾਂਗ ਹੈ ਜੋ ਅੱਗ ਦੀਆਂ ਲਾਟਾਂ ਨੂੰ ਪੈਟਰੋਲ ਪਾ ਕੇ ਬੁਝਾਉਣਾ ਚਾਹੁੰਦਾ, ਮਿੱਟੀ ਦੇ ਤੇਲ ਨਾਲ ਬੁਝਾ ਦੇਣੀਆਂ ਚਾਹੁੰਦਾ। ਗੁਰਦੇਵ ਫਰਮਾਉਂਦੇ ਨੇ ਅਣਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ ਖੱਪ ਖੱਪ ਮਰੇ। ਇੱਕ ਜਗ੍ਹਾ ਭਰਥਰੀ ਹਰੀ ਜੀ ਲਿਖਦੇ ਨੇ ਵੈਰਾਗ ਸਤਿਕ ਅੰਦਰ ਕਿ ਮੈਂ ਵੈਰਾਗ ਸਤਿਕ ਅਮੂਮਨ ਸਾਧ ਲੋਕ ਪੜ੍ਹਦੇ ਨੇ। ਤੋ ਖੈਰ ਇੱਥੇ ਸਾਡੇ ਸਨਮਾਨਯੋਗ ਬਾਬਾ ਗੁਰਦੇਵ ਸਿੰਘ ਜੀ ਬੈਠੇ ਨੇ, ਜਿਹਨਾਂ ਮਹਾਂਪੁਰਸ਼ਾਂ ਦੀ ਇਹਨਾਂ ਨੂੰ ਸੰਗਤ ਹੋਈ ਹੈ, ਪਿੰਡਰਾਂ ਵਾਲੇ ਮਹਾਂਪੁਰਸ਼ ਖਾਲਸਾ ਗੁਰਬਚਨ ਸਿੰਘ ਹੋਰਾਂ ਦੀ, ਉਹ ਇਹ ਸਾਰੀ ਵਿੱਦਿਆ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ ਅਤੇ ਹੁਣ ਤੱਕ ਪੜ੍ਹਾਈ ਜਾਂਦੇ ਨੇ। ਤਾਂ ਵੈਰਾਗ ਸਤਿਕ ਇੱਕ ਪੁਸਤਕ ਹੈ ਜੋ ਫਕੀਰ ਲੋਕ ਅਮੂਮਨ ਪੜ੍ਹਦੇ ਨੇ। ਉਹਦੇ 'ਚ ਭਰਥਰੀ ਹਰੀ ਕਹਿੰਦੇ ਨੇ ਜਿਹੜਾ ਅੱਧੀ ਉਮਰ ਤੱਕ ਰਾਜ ਭੋਗਦਾ ਰਿਹਾ, ਅਤੇ ਉਹ ਕਹਿੰਦੇ ਨੇ ਅਤੇ ਵੈਰਾਗ ਉਹਨੂੰ ਆਪਣੀ ਅੱਤ ਪਿਆਰੀ ਘਰਵਾਲੀ ਦੇ ਬੇਵਫਾਈ ਤੋਂ ਲੱਗਾ। ਮੈਂ ਕੋਈ ਉਹਦਾ ਪ੍ਰਸੰਗ ਨਹੀਂ ਸੁਣਾਉਣਾ ਪਿਓ ਉਹਨੇ ਬੇਵਫਾਈ ਕੀ ਕੀਤੀ ਅਤੇ ਇਹਦਾ ਉਹਦੇ ਨਾਲ ਹਿੱਤ ਕਿੰਨਾ ਸੀ। ਪਰ ਵੈਰਾਗ ਸਤਿਕ ਉਹਨੇ ਗੱਲ ਲਿਖੀ ਹੈ, ਇੱਕ ਜਗ੍ਹਾ ਉਹ ਕਹਿੰਦਾ ਹੈ ਕਿ ਜੇ ਮੈਂ ਕਿਸੇ ਨੂੰ ਫਕੀਰਾਂ ਨੂੰ ਸਮਝਾਉਂਦਾ ਹਾਂ ਤਾਂ ਉਹ ਕਹਿੰਦੇ ਛੱਡ ਉਹ ਛੱਡ, ਸਾਰੀ ਉਮਰ ਤੂੰ ਭੋਗ ਭੋਗਦਾ ਰਿਹਾ, ਹੁਣ ਸਾਨੂੰ ਤਿਆਗੀਆਂ ਨੂੰ ਸਮਝਾਉਂਦਾ ਹੈ। ਜੇ ਗ੍ਰਸਤੀਆਂ ਨੂੰ ਸਮਝਾਉਂਦਾ ਹੈ ਤਾਂ ਉਹ ਕਹਿੰਦੇ ਨੇ ਤੂੰ ਸ਼ਿਕਸਤ ਖੁਰਦਾ ਬੰਦਾ ਹੈ, ਹਾਰਿਆ ਹੋਇਆ ਬੰਦਾ ਹੈ, ਹੋਰ ਕਿਸੇ ਨੂੰ ਸਮਝਾ। ਅਤੇ ਸੋਚ ਸੋਚ ਕੇ ਕਹਿੰਦਾ ਉਹ ਮਨਾ ਹੁਣ ਤੈਨੂੰ ਹੀ ਸਮਝਾਉਣਾ, ਹੋਰ ਕਿਹਨੂੰ ਸਮਝਾਉਣਾ, ਮੈਂ ਤੇਰੇ ਨਾਲ ਹੀ ਗੱਲਾਂ ਕਰਦਾ। ਤਾਂ ਇੱਕ ਜਗ੍ਹਾ ਉਹ ਕਹਿੰਦੇ ਨੇ ਭੋਗਾਨ ਭੁਗਤਾ ਵਈ ਮੇਵ ਭੁਗਤਾ, ਤਪਤਾਨ ਤਪਤਾ ਵਈ ਮੇਵ ਤਪਤਾ, ਮੈਂ ਬੜੇ ਤਪ ਤਪੇ ਪਰ ਦਰਅਸਲ ਆਪਣਾ ਆਪ ਹੀ ਤਪਾਇਆ, ਮੈਂ ਆਪਣੀ ਤ੍ਰਿਪਤੀ ਲਈ ਕਿਸਮ ਕਿਸਮ ਦੇ ਭੋਗ ਭੋਗੇ ਪਰ ਭੋਗਾਂ ਨੇ ਮੈਨੂੰ ਖਾ ਲਿਆ ਭੋਗ ਲਿਆ। ਮਨੁੱਖ ਪਹਿਲਾਂ ਡੋਡੇ ਪੀਂਦਾ ਫਿਰ ਡੋਡੇ ਉਹਨੂੰ ਪੀ ਜਾਂਦੇ ਨੇ, ਮਨੁੱਖ ਨਸ਼ਾ ਖਾਂਦਾ ਫਿਰ ਨਸ਼ਾ ਉਹਨੂੰ ਪੀਣ ਲੱਗ ਪੈਂਦਾ, ਸ਼ਰਾਬ ਪੀਂਦਾ ਫਿਰ ਸ਼ਰਾਬ ਉਹਦੇ ਘੁੱਟ ਭਰਨ ਲੱਗ ਪੈਂਦੀ ਹੈ। ਤਾਂ ਉਹ ਕਹਿੰਦਾ ਭੋਗਾਨ ਭੁਗਤਾ ਵਈ ਮੇਵ ਭੁਗਤਾ, ਮੈਂ ਭੋਗ ਭੋਗਦਾ ਭੋਗਦਾ ਆਪ ਹੀ ਭੋਗਿਆ ਗਿਆ। ਤਾਂ ਐਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸੇਧ ਬਖਸ਼ੀ ਹੈ ਕਿ ਅਣਕ ਭੋਗ ਵਿਖਿਆ ਕੇ ਕਰੇ ਨਹਿਤ, ਜਦੋਂ ਲਫਜ਼ ਖੱਖਾ ਆਵੇ ਇਹ ਹਿੰਦੀ ਦਾ ਇੱਕ ਅਸੂਲ ਹੈ, ਸ਼ੈ ਸ਼ਾ ਅਤੇ ਖਾ ਸਵਰਣੀ ਸ਼ਬਦ ਸਮਝ, ਮਸਲਨ ਪਾਖਾਨ ਮੈਨੇ ਪੱਥਰ, ਪਾਸ਼ਾਣ ਮੈਨੇ ਪੱਥਰ, ਇਸੇ ਤਰ੍ਹਾਂ ਵਿਸ਼ਾ ਵਿਖਾ ਸ਼ਾ ਅਤੇ ਖਾ ਸਵਰਣੀ ਸ਼ਬਦ ਹੁੰਦੇ ਨੇ, ਇੱਕੋ ਹੀ ਆਵਾਜ਼ ਹੁੰਦੀ ਇਹਨਾਂ ਦੀ, ਭਾਵ ਵੀ ਇੱਕੋ ਹੁੰਦਾ। ਤੋ ਅਣਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਪ ਖਪ ਮਰੇ, ਇੱਕੋ ਹੀ ਤਰੀਕਾ ਦੱਸਦੇ ਨੇ। ਔਰ ਕਿਸੇ ਅਵਸਥਾ 'ਤੇ ਆ ਜਾਏ, ਕਿਸੇ ਉਮਰ ਵਿੱਚ ਆ ਜਾਏ, ਜੇ ਧਨਤਾ ਵਿੱਚ ਆ ਜਾਏ ਅਮੀਰੀ ਵਿੱਚ ਆ ਜਾਏ ਤਾਂ ਵੀ ਮਾੜਾ ਨਹੀਂ, ਪਰ ਜੇ ਕਿਸੇ ਅਵਸਥਾ ਵਿੱਚ ਉਹ ਅਵਸਥਾ ਆ ਜਾਏ ਤਾਂ ਮਨੁੱਖ ਰੱਜ ਜਾਂਦਾ ਹੈ। ਉਹ ਕਿਹੜੀ ਅਵਸਥਾ ਹੈ? ਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਕਹਿੰਦੇ ਨੇ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੇ, ਕੰਟੈਂਟਮੈਂਟ ਤੋਂ ਬਗੈਰ, ਸਬਰ ਸ਼ੁਕਰ ਸੰਤੋਖ ਤੋਂ ਬਗੈਰ ਕੋਈ ਬੰਦਾ ਰੱਜ ਨਹੀਂ ਸਕਦਾ। ਭੁੱਖਾਂ ਕੱਟਣੀਆਂ ਸੰਤੋਖ ਨਹੀਂ ਹੁੰਦਾ। ਤੋ ਬਿਨਾਂ ਸੰਤੋਖ
ਨਹੀਂ ਕੋ ਰਾਜੇ,
ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੰਤੋਖ ਤੋਂ ਬਿਨਾਂ ਮਨੁੱਖ ਤ੍ਰਿਪਤ ਨਹੀਂ ਹੋ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਇੱਕ ਫਾਰਸੀ ਦਾ ਸ਼ੇਰ ਵੀ ਯਾਦ ਆਇਆ ਹੈ, ਉਹਨੇ ਕਿਹਾ ਮਨੁੱਖ ਦੀ ਅੱਖ ਤਾਂ ਬੜੀ ਛੋਟੀ ਜਿਹੀ ਹੈ, ਬੜੀ ਛੋਟੀ ਜਿਹੀ, ਬੜੀ ਖੁਸ਼ੀ ਹੁੰਦੀ ਹੈ ਜਦੋਂ ਸੰਗਤ ਅੰਦਰ ਕਈ ਪ੍ਰਕਾਰ ਦੇ ਵਿਅਕਤੀ ਸ਼ਿਸ਼ੋਭਿਤ ਹੁੰਦੇ ਨੇ, ਅਤੇ ਜੋਸ਼ ਜੀ ਵੱਲ ਦੇਖ ਕੇ ਇਹ ਹੋਸ਼ ਵਿੱਚ ਆ ਗਿਆ ਹੈ ਸ਼ੇਰ। ਅੱਖ ਮਨੁੱਖ ਦੀ ਬੜੀ ਛੋਟੀ ਜਿਹੀ ਹੈ ਲੇਕਿਨ ਇਹਦੀਆਂ ਗੱਲਾਂ ਤੋਬਾ ਤੁਲ ਨਸੂ। ਅਤੇ ਇੱਕ ਮਹਾਂਪੁਰਸ਼ ਨੇ, ਅਤੇ ਈਰਾਨ ਦੇ ਹੋਏ ਨੇ ਮਹਾਂਪੁਰਸ਼ ਜਿਨ੍ਹਾਂ ਦੀ ਗੱਲ ਕਰਨ ਲੱਗਾ ਹਾਂ, ਮੈਨੂੰ ਤਾਂ ਆਦਤ ਹੈ ਜਿਵੇਂ ਸੋਨਾ ਮਿੱਟੀ 'ਤੇ ਪਿਆ ਹੋਵੇ ਜਾਂ ਜੰਗਲ ਵਿੱਚ ਪਿਆ ਹੋਵੇ ਜਾਂ ਚਿੱਕੜ ਵਿੱਚ ਵੀ ਪਿਆ ਹੋਵੇ ਤਾਂ ਉਹਨੂੰ ਚੱਕ ਲਓ ਅਤੇ ਧੋ ਕੇ ਵਰਤ ਲਓ, ਕੰਮ ਦੇਵੇਗਾ। ਇਸੇ ਤਰ੍ਹਾਂ ਕਿਸੇ ਭਾਸ਼ਾ 'ਚੋਂ ਗੱਲ ਮਿਲੇ, ਕਿਸੇ ਮੁਲਕ ਦੇ ਸਿਆਣੇ ਬੰਦੇ ਦੀ ਗੱਲ ਮਿਲੇ, ਉਹ ਗ੍ਰਹਿਣ ਕਰਨ ਦਾ ਯਤਨ, ਆਪਣੀ ਆਪਣੀ ਕਿਸਮ ਦੀ ਦੁਨੀਆ ਚੀਜ਼ਾਂ ਇਕੱਠੀਆਂ ਕਰਦੀ ਹੈ, ਕੋਈ ਪੁਸ਼ਾਕਾਂ ਇਕੱਠੀਆਂ ਕਰਨ 'ਚ ਲੱਗਾ ਹੋਇਆ ਹੈ ਅਤੇ ਵਾਰੀ ਨਹੀਂ ਆਉਂਦੀ ਪਹਿਨਣ ਦੀ, ਹਾਲਾਂਕਿ ਪਹਿਨਦਿਆਂ ਪਹਿਨਦਿਆਂ ਅੰਗ ਹੀ ਢਿੱਲੇ ਹੋ ਜਾਂਦੇ ਨੇ ਸਾਰੇ, ਪਹਿਨਦਿਆਂ ਪਹਿਨਦੇ, ਖਾਂਦਿਆਂ ਖਾਂਦਿਆਂ ਮੂੰਹ ਕਟਾ, ਕਿਸੇ ਨੂੰ ਖੁਰਾਕਾਂ ਇਕੱਠੀਆਂ ਕਰਨ ਦਾ ਸ਼ੌਕ ਹੈ ਅਤੇ ਖਾਂਦਿਆਂ ਖਾਂਦਿਆਂ ਦੰਦ ਵੀ ਸਾਰੇ ਨਿਕਲ ਜਾਂਦੇ ਨੇ, ਪੁੜ ਕੱਸ ਜਾਂਦੇ ਨੇ। ਗੁਰੂ ਸਾਹਿਬ ਦਾ ਵਾਕ ਹੈ ਖਾਂਦਿਆਂ ਖਾਂਦਿਆਂ ਮੂੰਹ ਕਟਾ ਅਤੇ ਪਹਿਨਦਿਆਂ ਸਭ ਅੰਗ, ਜ਼ੀਫੀ ਆ ਗਈ, ਬੁਢਾਪਾ ਆ ਗਿਆ, ਢਿੱਲੇ ਹੋ ਗਏ। ਖਾਂਦਿਆਂ ਖਾਂਦਿਆਂ ਮੂੰਹ ਕਟਾ ਪਹਿਨਦਿਆਂ ਸਭ ਅੰਗ, ਹਜ਼ੂਰ ਕਹਿੰਦੇ ਨੇ ਤਿਰਗ ਤਿੰਨਾਂ ਕਾ ਜੀਵ ਹੈ ਜਿਹਨਾਂ ਸੱਚ ਨਾ ਲੱਗੋ ਰੰਗ। ਤੋ ਖੈਰ, ਕਹਿਣ ਦਾ ਭਾਵ ਹੈ ਕਿਸੇ ਨੂੰ ਕੋਈ ਚੀਜ਼ ਕੁਲੈਕਟ ਕਰਨ ਦੀ ਆਦਤ ਅਤੇ ਕਿਸੇ ਨੂੰ ਕੋਈ, ਕਈ ਟਿਕਟ ਇਕੱਠੇ ਕਰਦੇ ਨੇ, ਚੰਗੀ ਗੱਲ ਹੈ। ਸਾਨੂੰ ਇੱਧਰ ਆਉਣ ਲੱਗਿਆਂ ਸਾਡੇ ਮਿੱਤਰਾਂ ਨੇ ਕਿਹਾ ਤੁਸੀਂ ਕੋਇਨਸ ਲਿਆਇਓ ਉੱਧਰੋਂ, ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ, ਉਹਨਾਂ ਨੂੰ ਸਿੱਕੇ ਇਕੱਠੇ ਕਰਨ ਦੀ ਲੋੜ ਹੈ ਅਤੇ ਦਾਸ ਨੂੰ ਇਸ ਕੁਲੈਕਸ਼ਨ ਦੀ ਆਦਤ ਪਈ ਹੋਈ ਹੈ। ਤੋ ਇੱਕ ਮਹਾਂਪੁਰਸ਼ ਨੇ ਈਰਾਨ ਦੇ ਰਹਿਣ ਵਾਲੇ, ਉਹਨਾਂ ਨੇ ਆਖਿਆ ਮਨੁੱਖ ਦੀ ਅੱਖ ਤਾਂ ਬੜੀ ਛੋਟੀ ਜਿਹੀ ਹੈ ਪਰ ਇਹ ਦੋ ਚੀਜ਼ਾਂ ਨਾਲ ਰੱਜ ਸਕਦੀ ਹੈ, ਭਰ ਸਕਦੀ ਹੈ, ਤ੍ਰਿਪਤ ਹੋ ਸਕਦੀ ਹੈ। ਧਿਆਨ ਨਾਲ ਸੁਣੋ, ਫਾਰਸੀ 'ਚ ਕਹਿੰਦੇ ਨੇ ਚਸ਼ਮੇ ਤੰਗ ਦੁਨੀਆਦਾਰ ਰਾ, ਚਸ਼ਮੇ ਨੇ ਅੱਖ, ਤੰਗ ਮੈਨੇ ਛੋਟੀ, ਚਸ਼ਮੇ ਤੰਗ ਦੁਨੀਆਦਾਰ ਰਾ। ਦੁਨੀਆਦਾਰ ਮਾਇਆ ਪ੍ਰਸਤ ਇਨਸਾਨ ਦੀ ਅੱਖ ਨੂੰ ਚਸ਼ਮੇ ਤੰਗ ਦੁਨੀਆਦਾਰ ਰਾ, ਜਾਂ ਕਨਾਇਤ ਪੁਰਖ ਨਦ ਜਾਂ ਖਾ ਕੇ ਗੋਰ, ਦੋ ਚੀਜ਼ਾਂ ਭਰ ਸਕਦੀਆਂ ਨੇ, ਜਾਂ ਸਬਰ ਅਤੇ ਜਾਂ ਕਬਰ। ਤੀਜੀ ਕੋਈ ਚੀਜ਼ ਨਹੀਂ ਇਹਦੀ ਅੱਖ ਨੂੰ ਰਜਾਉਣ ਵਾਲੀ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਗੁਰਬਾਣੀ, ਦੁਨੀਆਦਾਰ ਦੀ ਇਸ ਤੰਗ ਅੱਖ ਨੂੰ, ਦੁਨੀਆਦਾਰ ਮੈਨੇ ਜੋ ਪਰਮੇਸ਼ੁਰ ਨੂੰ ਕੰਡ ਦੇਵੇ ਅਤੇ ਦੁਨੀਆ ਨੂੰ ਸੱਤ ਮੰਨੇ, ਪਦਾਰਥ ਨੂੰ ਸੱਤ ਮੰਨੇ, ਦ੍ਰਿਸ਼ਟਮਾਨ ਨੂੰ ਸੱਚ ਮੰਨੇ ਅਤੇ ਮੈਟੀਰੀਅਲ ਮੈਟਰ ਪ੍ਰਸਤ ਬੰਦਾ ਹੋਵੇ, ਇਹ ਨਾ ਸੋਚੇ ਕਿ ਇਹਦਾ ਕੋਈ ਕਰਤਾ ਵੀ ਹੈ, ਕ੍ਰੀਏਟਰ ਵੀ ਹੈ, ਬਣਾਉਣ ਵਾਲਾ ਵੀ ਹੈ, ਉਪਜਾਉਣ ਵਾਲਾ ਵੀ ਹੈ। ਤਸਵੀਰ ਦੇ ਪਿੱਛੇ ਲੱਗ ਜਾਏ, ਮੁਸੱਵਰ ਦਾ ਚੇਤਾ ਭੁਲਾ ਦੇਵੇ, ਜਿਹੜਾ ਉਹਦੀ ਗੱਲ ਹੈ। ਗੁਰਬਾਣੀ ਅੰਦਰ ਕਬੀਰ ਸਾਹਿਬ ਜੀ ਕਹਿੰਦੇ ਨੇ, ਤਸਵੀਰ ਦੇਖੋ ਤਾਂ ਸਹੀ, ਪਰ ਇਹਦੇ ਪਿੱਛੇ ਜੋ ਬਣਾਉਣ ਵਾਲਾ ਹੈ ਉਹਦਾ ਖਿਆਲ ਰੱਖੋ। ਚਿੱਤਰ ਬਚਿੱਤਰ ਇਹ ਅਵਚੇਰਾ, ਇਸ ਤੋਂ ਮੁਰਾਦ ਹੈ ਦੁਨੀਆ। ਚਿੱਤਰ ਬਚਿੱਤਰ ਇਹ ਅਵਚੇਰਾ, ਇਸੇ ਝੇੜੇ 'ਚ ਅਸੀਂ ਫਸੇ ਹੋਏ ਹਾਂ, ਅਤੇ ਚਿੱਤਰ ਨੂੰ ਸੱਚ ਮੰਨਿਆ ਹੋਇਆ ਹੈ ਜੋ ਸ੍ਰਿਸ਼ਟੀ ਹੈ। ਪਰ ਕਬੀਰ ਸਾਹਿਬ ਗੁਰਬਾਣੀ ਅੰਦਰ ਫਰਮਾਉਂਦੇ ਨੇ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚਿਤੇਰਾ। ਚਿੱਤਰ ਦੇ ਪਿੱਛੇ ਜੋ ਚਿਤੇਰਾ ਹੈ, ਇਸ ਕਿਰਤ ਦੇ ਪਿੱਛੇ ਜੋ ਕਰਤਾ ਪੁਰਖ ਹੈ, ਇਸ ਰਚਨਾ ਦੇ ਪਿੱਛੇ ਜੋ ਰਚਨਹਾਰਾ ਹੈ, ਇਸ ਕ੍ਰੀਏਸ਼ਨ ਦੇ ਪਿੱਛੇ ਜੋ ਕ੍ਰੀਏਟਰ ਹੈ, ਉਹ ਇਨਸਾਨ, ਉਹਦਾ ਵੀ ਖਿਆਲ ਕਰ। ਤੋ ਖੈਰ, ਤੋ ਇਸ ਮਨੁੱਖ ਦੀਆਂ ਅੱਖਾਂ ਨੇ ਬੜਾ ਕੁਛ ਦੇਖਿਆ ਅਤੇ ਹੋਰ ਦੇਖਣ ਲਈ, ਹੋਰ ਦੇਖਣ ਲਈ ਅਤੇ ਹੋਰ ਦੇਖਣ ਲਈ ਤੁਰੀਆਂ ਜਾਂਦੀਆਂ ਨੇ। ਉਸ ਮਹਾਂਪੁਰਸ਼ ਨੇ ਆਖਿਆ ਹੈ ਕਿ ਚਸ਼ਮੇ ਤੰਗ ਦੁਨੀਆਦਾਰ ਰਾਹ, ਜਾਂ ਕਨਾਇਤ ਪੁਰਖ ਨਦ ਜਾ ਖਾ ਕੇ ਗੋਰ। ਇਸ ਦੁਨੀਆਦਾਰ ਦੀ ਤੰਗ ਅੱਖ ਨੂੰ ਜਾਂ ਸਬਰ ਭਰ ਸਕਦਾ ਹੈ ਅਤੇ ਜਾਂ ਕਬਰ ਭਰ ਸਕਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਸਾਰੇ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ੁਰ ਦੇ ਸਿਮਰਨ ਵਿੱਚ ਜੋੜਿਆ। ਕਹਿਣ ਦਾ ਭਾਵ ਦੱਸ ਕਿੱਥੋਂ ਚੱਲਿਆ ਸੀ, ਹਰ ਇਨਸਾਨ ਕੋਈ ਨਾ ਕੋਈ ਸਿਮਰਨ ਕਰ ਰਿਹਾ ਹੈ, ਚਿੰਤਨ ਕਰ ਰਿਹਾ ਹੈ, ਯਾਦ ਕਰ ਰਿਹਾ ਹੈ। ਮਨੁੱਖ ਕਿਸੇ ਵੇਲੇ ਤਾਂ ਯਾਦ ਜ਼ਰੂਰ ਕਰਦਾ ਹੈ, ਕੋਈ ਨਾ ਕੋਈ ਯਾਦ ਜ਼ਰੂਰ ਕਰਦਾ ਹੈ। ਤਾਂ ਕਿਤਨਾ ਅੱਛਾ ਹੋਵੇ ਅਸੀਂ ਜੇ ਆਪਣੇ ਸਾਜਨਹਾਰ ਦੀ, ਸਿਰਜਣਹਾਰ ਦੀ, ਪਰਮੇਸ਼ੁਰ ਦੀ ਯਾਦ ਵਿੱਚ ਬਹੁਤਾ ਸਮਾਂ ਦੇਈਏ। ਬਸ ਚੱਕੀ ਦੇ ਪੁੜ ਚੱਲ ਰਹੇ ਨੇ, ਸਵਿੱਚ ਆਨ ਹੋਈ ਹੋਈ ਹੈ, ਇਹਨਾਂ ਨੇ ਆਪਣੀ ਰਫਤਾਰੇ ਚੱਲਦੇ ਜਾਣਾ ਹੈ। ਮਿਸਾਲ ਹੈ ਮਾਦੇ ਦੀ, ਇਹ ਚੱਕੀ ਦੇ ਪੁੜਾਂ ਨੇ ਚੱਲਦੇ ਜਾਣਾ ਹੈ ਅਤੇ ਇਹਨਾਂ ਪੁੜਾਂ ਅੰਦਰ ਕੋਈ ਚੀਜ਼ ਪਿਸਣੀ ਹੈ। ਜੇ ਕੋਈ ਬੰਦਾ ਰੇਤਾ ਹੀ ਪੀ ਜਾਵੇ, ਪੁੜਾਂ ਨੂੰ ਤਾਂ ਕੰਮ ਕਰਨਾ ਹੈ। ਜੇ ਕੋਈ ਬੰਦਾ ਮਿੱਟੀ ਹੀ ਪੀ ਜਾਵੇ ਤਾਂ ਉਹਨੇ ਤਾਂ ਕੰਮ ਕਰਨਾ ਹੈ। ਪਰ ਕਿਤਨਾ ਅੱਛਾ ਹੋਵੇ ਜੇ ਕੋਈ ਖੰਡ ਪੀਵੇ, ਇਹਦੇ ਨਾਲ ਬੂਰਾ ਬਣਾਈ ਜਾਏ, ਉਹਦਾ ਖੰਡ ਤੋਂ ਅਗਲੀ ਕੁਆਲਿਟੀ ਬਣਾਈ ਜਾਏ। ਐਨ ਇਸੇ ਤਰ੍ਹਾਂ ਮਨ ਨੇ ਜ਼ਰੂਰ ਕੁਛ ਚਿੰਤਨ ਕਰਨਾ ਹੈ, ਪਰ ਕਿਤਨਾ ਹੀ ਅੱਛਾ ਹੋਵੇ ਜੇ ਪਰਮੇਸ਼ੁਰ ਦੀ ਯਾਦ ਵਿੱਚ ਇਹਨੂੰ ਲਾਇਆ ਜਾਵੇ। ਆਓ ਸਾਰੇ ਰਲ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕੀਏ ਅਤੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਆਓ ਜੀ, ਹੁਣ ਰਹਿੰਦੇ ਚੰਦ ਮਿੰਟਾਂ ਅੰਦਰ ਇਤਿਹਾਸ ਨਾਲ ਜੁੜੀਏ, ਪਰ ਗੁਰੂ ਅਮਰਦਾਸ ਜੀ ਦੀ ਪਵਿੱਤਰ ਯਾਦ ਅੰਦਰ ਹੌਲੀ ਹੌਲੀ ਇਹ ਤੁਕ ਆਖੋ। ਇਸ ਦੀ ਟਿਊਨ ਨੂੰ ਅੱਜ ਹੀ ਬਣਾਇਆ ਗਿਆ ਹੈ, ਮਹਿਮਾ ਕਹੀ ਨਾ ਜਾਏ ਕਿਹਦੀ, ਗੁਰ ਸਮਰੱਥ ਦੇ। ਇੱਕ ਨਾਲ ਵਿਸ਼ੇਸ਼ਣ ਆਇਆ ਹੈ, ਗੁਰ ਦੇ ਪ੍ਰੋਜੈਕਟਿਵ ਆਇਆ ਹੈ ਕਿ ਗੁਰ ਤਾਂ ਹੈ ਪਰ ਸਮਰੱਥ ਗੁਰ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇ। ਜਿੱਦਾਂ ਡਾਕਟਰ ਤਾਂ ਹੁੰਦੇ ਨੇ ਕਿ ਮੌਸਮੀ ਬੁਖਾਰ ਹੁੰਦਾ ਹੋਵੇ ਆਮ ਅਤੇ ਕਈ ਗੋਲੀਆਂ ਦੇਣ ਲੱਗ ਪੈਣ, ਮੋਟਰਾਂ ਵਿੱਚ ਵੇਚੀ ਜਾਣ, ਪਰ ਇੱਕ ਹੁੰਦਾ ਸਰਟੀਫਾਈਡ ਡਾਕਟਰ, ਲੋਕਾਂ ਦੀ ਸ਼ਰਧਾ ਵੇਖ ਕੇ ਕਈ ਮੁੱਲਾਂ ਬਣ ਜਾਣ, ਨੀਮ ਹਕੀਮ ਬਣ ਜਾਣ। ਦੋਨੋਂ ਖਤਰਨਾਕ ਹੁੰਦੇ ਨੇ, ਨੀਮ ਹਕੀਮ ਵੀ ਅਤੇ ਨੀਮ ਮੁੱਲਾਂ ਵੀ। ਨੀਮ ਮੁੱਲਾਂ ਧਰਮ ਲਈ ਖਤਰਾ ਪੈਦਾ ਕਰਦਾ ਹੈ, ਨੀਮ ਹਕੀਮ ਮਰੀਜ਼ਾਂ ਲਈ ਖਤਰਾ ਪੈਦਾ ਕਰਦਾ। ਸਿਆਣਿਆਂ ਨੇ ਆਖਿਆ ਨੀਮ ਹਕੀਮ ਖਤਰਾ ਹੈ ਜਾਂ ਅਤੇ ਨੀਮ ਮੁੱਲਾਂ ਖਤਰਾ ਹੈ ਮਾਂ। ਇਸੇ ਤਰ੍ਹਾਂ ਅਨੇਕਾਂ ਗੁਰੂ ਬੈਠੇ ਹੋਏ ਨੇ ਜਿਹੜੇ ਸਾਡੇ ਸ਼ਰਧਾ ਤੋਂ ਗਲਤ ਫਾਇਦਾ ਉਠਾ ਕੇ ਆਪਣੇ ਕੰਮ ਕਾਜ ਸੋਹਣੇ ਚਲਾਉਂਦੇ ਪਏ ਨੇ, ਪਰ ਉਹ ਜਦੋਂ ਜ਼ਿੰਦਗੀ ਅੰਦਰ ਅੱਗੇ ਤੁਰਨਗੇ, ਅਖੀਰ ਦੇ ਵਕਤ ਉੱਤੇ ਪਛੋਤਾਉਣਾ ਪਏਗਾ ਕਿ ਅਸੀਂ ਆਪੇ ਨੂੰ ਵੀ ਧੋਖੇ ਵਿੱਚ ਰੱਖਿਆ ਅਤੇ ਥੋੜ੍ਹੇ ਜਿਹੇ ਦਿਨਾਂ ਦੀ ਹਯਾਤੀ ਵਾਸਤੇ ਅਸੀਂ ਕਈਆਂ ਨੂੰ ਇਸ ਧੋਖੇ ਵਿੱਚ ਰੱਖਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਵੀ ਕਈ ਪੀਰ ਫਕੀਰ ਔਲੀਆ ਅੰਬੀਆ ਰਹਿਨਮਾ ਹਾਦੀ ਅਦੀਂ ਪ੍ਰੋਫਿਟ ਸੰਨਿਆਸੀ ਵੈਰਾਗੀ ਯੋਗੀ ਸਨ, ਪਰ ਗੁਰੂ ਅਮਰਦਾਸ ਜੀ ਮਹਾਰਾਜ ਲਈ ਸਮਰੱਥ ਗੁਰੂ ਲਿਖਿਆ ਹੈ, ਗੁਰੂ ਨੇ ਲਿਖਿਆ ਨਿਰਾ, ਸਮਰੱਥ ਗੁਰੂ ਲਿਖਿਆ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇ। ਆਓ ਤੁਕ ਆਖੀਏ ਕੇ ਚਲੀਏ, ਗੁਰੂ ਦਰ ਦੀ ਹਾਜ਼ਰੀ ਭਰੀਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਸ਼ਾਮਾਂ ਨੂੰ ਸ਼ਬਦ ਦੇ ਵਰਤਾਰੇ ਵਰਤਾਉਂਦੇ ਨੇ ਅਤੇ ਬਣੀ ਨੋ ਇਨਸਾਨ ਦੀ ਹਰ ਢੰਗ ਦੇ ਨਾਲ ਸੇਵਾ ਕਰਕੇ ਆਪਣੇ ਧੰਨ ਧੰਨ ਭਾਗ ਸਮਝਦੇ ਨੇ। ਗੁਰਸਿੱਖਾਂ ਨੂੰ ਵੀ ਗੁਰੂ ਮਹਾਰਾਜ ਜੀ ਨੇ ਆਪਣੀ ਵਾਲੀਆਂ ਹੀ ਆਦਤਾਂ ਅਤੇ ਹੈਬਿਟਸ ਬਣਾਉਣ ਵਾਸਤੇ ਪ੍ਰੇਰਨਾ ਦਿੱਤੀ ਹੋਈ ਹੈ। ਤੋ ਸੰਗਤਾਂ ਸਤਸੰਗ ਵੀ ਕਰਦੀਆਂ ਨੇ, ਸੇਵਾ ਵੀ ਕਰਦੀਆਂ ਨੇ ਅਤੇ ਨਾਲ ਨਾਲ ਸਿਮਰਨ ਵੀ ਕਰਦੀਆਂ। ਗੋਇੰਦਵਾਲ ਸਾਹਿਬ ਦੇ ਇਰਦ ਗਿਰਦ ਕਈ ਲੋਕ ਐਸੇ ਅਤੇ ਦੂਰ ਦੂਰ ਕਈ ਤਿਆਗੀ ਵੈਰਾਗੀ ਐਸੇ ਜੋ ਗੁਰੂ ਘਰ ਦੇ ਨਾਲ ਰੰਜਿਸ਼ ਅਤੇ ਅਦਾਵਤ ਰੱਖਦੇ ਸੀ। ਜੈਸਾ ਕਿ ਅਸਾਂ ਪਿੱਛੇ ਸੁਣਿਆ ਆਏ ਹਾਂ, ਸੂਬਾ ਲਾਹੌਰ ਜਾਫਰ ਬੇਗ ਕੋਲ ਅਤੇ ਅਕਬਰ ਬਾਦਸ਼ਾਹ ਕੋਲ ਦਿੱਲੀ ਜਾ ਕੇ ਕਿਹੜਾ ਢੰਗ ਸੀ ਜੋ ਉਹਨਾਂ ਵਰਤ ਕੇ ਗੁਰੂ ਦੀ ਵਿਰੋਧਤਾ ਨਹੀਂ ਕੀਤੀ, ਨਿੰਦਿਆ ਨਹੀਂ ਕੀਤੀ, ਪਰ ਜਿਸ ਨੂੰ ਨੰਕਾਰ ਦੀ ਟੇਕ ਹੋਵੇ ਉਹਦਾ ਕੋਈ ਬਾਲ ਬੀਗਾ ਨਹੀਂ ਕਰ ਸਕਦਾ। ਇਫ ਗੋਡ ਇਜ਼ ਆਵਰ ਡਿਫੈਂਸ who is against us? جو حق یار باشد کہ دشمن کند اگر دشمنی را بسد تن کند. ظفرنامہ گرو گوبند سنگھ. پرمیشر ول ہے تے جیوں جیوں اڑکے پیندے نے تیوں تو کلا چڑھدی جاندی ہے. جویں جیوں جیوں تنکا وجے گڈی ہور وی بلندیاں تے جاندی ہے. ایوں گرو کردی گرو امرداس سمرتھ گرو دی گڈی چڑھدی جاندی ہے. تو پر وروت تک ڈی ہے سکھ کڑے لین گئے پانی دے پرن واسطے جاندے نے لنگر واسطے سربت دے پلے لئی لنگر چلدا ہے. پر ایتھے شیخاں دے نوجوان منڈے انہاں نوں تنگ کر دے مشکاں بنائیاں نے تیراں نال ون دتیاں گاگراں گرو نے دتیاں سکھو پیاریو ستسنگیو وروتاں نہیں کرنی تسی صبر کرنا ہے تسی کھیواں کرنی ہے. ਇੱਦਾਂ ਕਰਦੇ ਹਾਂ ਬੜੇ ਬੜੇ ਨੁਕਸਾਨ ਹੋਏ. ਕਈ ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਉਹਨਾਂ ਨੂੰ ਸੋਧ ਸਕਦੇ ਹਾਂ ਹਟਾ ਸਕਦੇ ਹਾਂ ਪਰ ਆਪ ਜੀ ਵੱਲੋਂ ਸਾਨੂੰ ਹੁਕਮੇ ਨਹੀਂ ਹੁੰਦਾ ਐਸਾ. ਆਪਣੇ ਆਪ ਅਸੀਂ ਕੁਛ ਹਿੰਮਤ ਨਹੀਂ ਕਰਨਾ ਚਾਹੁੰਦੇ. ਖਿਮਾਵੰਤ ਸਤਿਗੁਰੂ ਤੁਸੀਂ ਸਾਨੂੰ ਕੁਛ ਕਹਿਣ ਨਹੀਂ ਦਿੰਦੇ. ਘੜਿਆਂ ਦਾ ਨੁਕਸਾਨ ਹੁੰਦਾ ਗਾਗਰਾਂ ਟੁੱਟਦੀਆਂ ਮਸ਼ਕਾਂ ਆਪਦੇ ਹੁਕਮ ਨਾਲ ਬਣਾਈਆਂ ਸੀ ਉਹ ਵੀ ਵਿੰਨ ਛੱਡੀਆਂ ਉਹਨਾਂ ਨੇ. ਅਤੇ ਸ਼ੇਖਾਂ ਦੇ ਮੁੰਡੇ ਉਹਨਾਂ ਨੂੰ ਮਾਣ ਹੈ. ਇੱਕ ਤਾਂ ਪੇ ਰਾਜ ਸਾਡਾ ਹੈ ਮੁਸਲਮਾਨਾਂ ਦਾ ਦੂਜੇ ਜਵਾਨੀ ਨਹੀਂ ਸੰਭਾਲੀ ਜਾਂਦੀ ਉਹਨਾਂ ਤੋਂ. ਅਤੇ ਆਪ ਵੱਲੋਂ ਸਦਾ ਸਦਾ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸਬਰ ਕਰੋ ਜਿਰਾਂਦ ਕਰੋ. ਮਹਾਰਾਜ ਆਖਣ ਲੱਗੇ ਪਿਆਰਿਓ ਮੈਂ ਨਿਰੀ ਜਿਰਾਂਦ ਕਰਨ ਨੂੰ ਨਹੀਂ ਕਹਿੰਦਾ. ਕਈ ਵਾਰੀ ਮਨੁੱਖ ਕਮਜ਼ੋਰ ਹੁੰਦਾ ਹੈ ਅਤੇ ਕੋਈ ਬੰਦਾ ਉਹਨੂੰ ਦੁਖੀ ਕਰਦਾ ਹੈ ਉਹ ਮਜਬੂਰ ਹੋ ਕੇ ਸਬਰ ਸਬੂਰੀ ਕਰਦਾ ਹੈ. ਮਜਬੂਰੀ ਨੂੰ ਸਬੂਰੀ ਕਹਿੰਦੇ ਨੇ. ਪਰ ਮੈਂ ਇਸ ਤੋਂ ਅੱਗੇ ਤੁਹਾਨੂੰ ਲਿਜਾਉਂਦਾ ਹਾਂ ਕਿ ਤੁਸੀਂ ਆਪਣੇ ਹਿਰਦੇ ਤੋਂ ਉਹਨਾਂ ਦੇ ਬਰਖਿਲਾਫ ਚਿੰਤਨ ਵੀ ਨਹੀਂ ਕਰਨਾ. ਖਿਮਾ ਧਾਰਨੀ ਹੈ. ਜਿਰਾਂਦ ਅਤੇ ਖਿਮਾ ਚੰਗੇ ਹੀ ਨਤੀਜੇ ਲਿਆਉਂਦੀਆਂ ਨੇ. ਗੁਰਦੇਵ ਕਹਿੰਦੇ ਨੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ. ਫਰੀਦ ਜੀ ਨੇ ਕਿਹਾ ਹੈ ਕਿ ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੇ. ਤੁਹਾਡੇ ਤੁਹਾਨੂੰ ਪਰਮੇਸ਼ੁਰ ਦਾ ਆਸਰਾ ਚਾਹੀਦਾ ਹੈ. ਉਹਨਾਂ ਨੂੰ ਰਾਜ ਦਾ ਆਸਰਾ ਹੈ. ਉਹਨਾਂ ਨੂੰ ਮੁਸਲਮਾਨੀ ਤਸਬ ਦਾ ਆਸਰਾ ਹੈ. ਪਰ ਤੁਸੀਂ ਨੰਕਾਰ ਦਾ ਆਸਰਾ ਰੱਖੋ. ਸਤਿਸੰਗ ਜੀ ਗੁਰੂ ਪਰਮੇਸ਼ੁਰ ਸਮਰੱਥ ਗੁਰੂ ਅਮਰਦਾਸ ਜੀ ਨੇ ਇੱਦਾਂ ਕਿਹਾ ਸਾਰਿਆਂ ਨੂੰ ਜੇ ਇਹ ਲੰਗਰ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਵੀ ਛਕਾਓ. ਜੇ ਸੰਗਤ ਵਿੱਚ ਆਉਂਦੇ ਨੇ ਇਹਨਾਂ ਨੂੰ ਵੀ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ. ਤੁਸੀਂ ਵੈਰ ਭਾਵ ਹਿਰਦੇ 'ਚੋਂ ਧੂੰਆਂ ਨਾ ਉਠਾ ਲਓ. ਹਿਰਦੇ ਤੋਂ ਇਹਨਾਂ ਨਿਰਵੈਰ ਰਹੋ. ਫਿਰ ਪਰਮੇਸ਼ੁਰ ਨੂੰ ਫਿਕਰ ਹੋਵੇਗਾ. ਮਨੁੱਖ ਕਰਦਾ ਤਾਂ ਰੱਬ ਦੇ ਕੋਲ ਆਪਣੀਆਂ ਗਿਲੇ ਗਲੋਚ ਨੇ ਕਈ ਵਾਰੀ ਕਿ ਮੈਂ ਉਹਨੂੰ ਕੁਛ ਨਹੀਂ ਆਉਂਦਾ ਉਹ ਇੱਦਾਂ ਕਰਦਾ. ਪਰ ਆਪਣੇ ਦਿਲੋਂ ਖਿਮਾ ਨਹੀਂ ਧਾਰਦਾ. ਇਸ ਲਈ ਕਈ ਵਾਰੀ ਸਾਡੀ ਪੂਰੀ ਇਮਦਾਦ ਨਹੀਂ ਹੁੰਦੀ. ਗੁਰੂ ਅਮਰਦਾਸ ਸਮਰੱਥ ਗੁਰੂ ਨੇ ਕਿਹਾ ਤੁਸੀਂ ਹਿਰਦੇ ਤੋਂ ਵੀ ਉਹਨਾਂ ਲਈ ਖਿਮਾ ਵਰਤਾਓ. ਨਤੀਜਾ ਕੀ ਨਿਕਲਿਆ ਇਤਿਹਾਸ ਕਹਿੰਦਾ ਹੈ ਇੱਕ ਦਿਨ ਐਸੀ ਖੇਡ ਵਰਤੀ ਐਸਾ ਚਾਂਸ ਹੋਇਆ ਕਿ ਬਿਆਸਾ ਦਰਿਆ ਲੰਘ ਕੇ ਇੱਕ ਸੰਨਿਆਸੀਆਂ ਦਾ ਡੇਰਾ ਦਰਿਆ ਤੋਂ ਉਰਲੇ ਬੰਨੇ ਇਹ ਗੋਇੰਦਵਾਲ ਦੇ ਨੇੜੇ ਆ ਕੇ ਰਹਿ ਪਿਆ. ਅਤੇ ਉੱਧਰੋਂ ਲੰਗਰ ਵਾਸਤੇ ਘੜੇ ਲੈ ਕੇ ਗੁਰੂ ਦੇ ਲਾਡਲੇ ਲਾਂਗਰੀ ਸਿੱਖ ਸੇਵਾਦਾਰ ਪਾਣੀ ਲੈਣ ਗਏ ਖੂਹ ਤੋਂ. ਅਤੇ ਉੱਧਰੋਂ ਸੰਨਿਆਸੀਆਂ ਦਾ ਇਹ ਡੇਰਾ ਸ਼੍ਰੀ ਮਹੰਤ ਜੀ ਇਹਨਾਂ ਦੇ ਅਤੇ ਕੁਝ ਹੋਰ ਨੌਜਵਾਨ ਸੰਨਿਆਸੀ ਇਹ ਉਸ ਖੂਹ 'ਤੇ ਇਸ਼ਨਾਨ ਵਾਸਤੇ ਜਾਂ ਪਾਣੀ ਲੈਣ ਵਾਸਤੇ ਚਲੇ ਗਏ. ਘੜੇ ਭਰ ਕੇ ਜਦੋਂ ਗੁਰੂ ਦੇ ਸਿੱਖ ਲੰਗਰ ਦੀ ਸੇਵਾ ਲਈ ਲਿਆਉਣ ਲੱਗੇ ਹਾਲੇ ਬੌਲੀ ਸਾਹਿਬ ਸੰਪੂਰਨ ਨਹੀਂ ਹੋਏ ਸੀ ਉਦੋਂ ਜਿਸ ਵੇਲੇ ਲਿਆਉਣ ਲੱਗੇ ਅਤੇ ਆਪਣੀ ਆਦਤ ਮੁਤਾਬਕ ਜਨੂਨ ਵਿੱਚ ਆ ਕੇ ਮਜ਼ਹਬੀ ਤਸਬ ਵਿੱਚ ਆ ਕੇ ਅਤੇ ਆਪਣੀ ਹਕੂਮਤ ਦੇ ਮਾਣ ਵਿੱਚ ਆ ਕੇ ਦਿੱਲੀ ਦੇ ਤਖ਼ਤ 'ਤੇ ਵੀ ਮੁਗਲ ਬਾਦਸ਼ਾਹ ਅਕਬਰ ਹੈ ਅਤੇ ਲਾਹੌਰ ਦਾ ਸੂਬਾ ਜਾਫਰ ਬੇਗ ਹੈ ਸਾਨੂੰ ਕੋਈ ਕਿਸਦੀ ਕਾਣ ਹੈ. ਇਹਨਾਂ ਨੇ ਗੁਲੇਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ. ਘੜਿਆਂ ਵਿੱਚ ਤਾਂ ਗੁਲੇਲੇ ਲੱਗੇ ਅਤੇ ਨੁਕਸਾਨ ਹੋਇਆ. ਪਰ ਕੁਦਰਤ ਨਿਰੰਕਾਰ ਦੀ ਵੇਖੋ ਖਿਮਾਵੰਤ ਗੁਰੂ ਮਹੀਨਿਆਂ ਦੇ ਮਹੀਨੇ ਅਤੇ ਵਰ੍ਹਿਆਂ ਦੇ ਵਰ੍ਹੇ ਆਪਣੇ ਸਿੱਖਾਂ ਨੂੰ ਇਹ ਕਹਿੰਦੇ ਰਹੇ ਤੁਸੀਂ ਹਿਰਦੇ ਤੋਂ ਖਿਮਾ ਧਾਰਨੀ ਹੈ ਤਾਂ ਪਰਮਾਤਮਾ ਤੁਹਾਡੀ ਇਮਦਾਦ ਕਰ ਸਕਦਾ ਹੈ. ਉਹਨਾਂ ਦਾ ਬੁਰਾ ਨਹੀਂ ਬੁਰੇ ਦਾ ਵੀ ਬੁਰਾ ਨਹੀਂ ਚਿਤਵਣਾ. ਤੋ ਜਿਸ ਵੇਲੇ ਐਸਾ ਹੋਇਆ ਇਤਿਹਾਸ ਕਹਿੰਦਾ ਇੱਕ ਗੁਲੇਲਾ ਉਹਨਾਂ ਦੇ ਸ੍ਰੀ ਮਹੰਤ ਦੀ ਅੱਖ ਉੱਤੇ ਆ ਕੇ ਵੱਜ ਗਿਆ ਅਤੇ ਵੱਜਣ ਦੀ ਦੇਰ ਸੀ ਅੱਖ ਫਿਸ ਗਈ. ਇਹਨਾਂ ਨੇ ਹੱਥ ਉੱਤੇ ਰੱਖ ਲਿਆ. ਇਹਨਾਂ ਦੇ ਸ਼ਿਸ਼ ਭੱਜ ਕੇ ਮਹਾਂਪੁਰਸ਼ਾਂ ਕੋਲ ਗਏ। ਕੀ ਹੋਇਆ? ਉਹਨਾਂ ਕਿਹਾ ਅੱਖ 'ਤੇ ਸੱਟ ਵੱਜੀ ਹੈ, ਗੁਲੇਲਾ ਵੱਜਾ ਹੈ। ਬਸ ਫਿਰ ਕੀ ਸੀ, ਇਹਨਾਂ ਦੇ ਹਿਰਦੇ ਅੰਦਰ ਗੁਰੂ ਦਾ ਪਿਆਰ ਆਇਆ ਅਤੇ ਇਹ ਭੱਜ ਕੇ ਉਹਨਾਂ ਮੁੰਡਿਆਂ ਨੂੰ ਜਾ ਪਏ। ਉੱਧਰੋਂ ਹੋਰ ਆ ਗਏ ਸ਼ੇਖਾਂ ਦੇ ਮੁੰਡੇ, ਇੱਧਰੋਂ ਡੇਰੇ ਤੋਂ ਹੋਰ ਸੰਨਿਆਸੀ ਚਲੇ ਗਏ ਅਤੇ ਇਹ ਤੀਰ ਅੰਦਾਜ਼ ਵੀ ਸਨ। ਹਾਂ, ਇਹ ਤੀਰ ਅੰਦਾਜ਼ ਵੀ ਸਨ, ਭਲੱਥੇਬਾਜ਼ ਵੀ ਸਨ। ਇਤਿਹਾਸ ਕਹਿੰਦਾ ਹੈ ਏਡਾ ਜੰਮ ਕੇ ਯੁੱਧ ਹੋਇਆ ਕਿ ਕਈ ਦੋ ਚਾਰ ਬੰਦੇ ਸੰਨਿਆਸੀਆਂ ਦੇ ਵੀ ਮਰੇ ਅਤੇ ਦੋ ਚਾਰ ਬੰਦੇ ਸ਼ੇਖਾਂ ਦੇ ਵੀ ਜਵਾਨ ਮਰ ਗਏ, ਜ਼ਖਮੀ ਤਾਂ ਕਈ ਹੋਏ। ਸਿੱਖ ਆ ਗਏ ਡੇਰੇ ਨੂੰ ਅਤੇ ਆ ਕੇ ਮਹਾਰਾਜ, ਸਿੱਖਾਂ ਨੂੰ ਹੁਕਮ ਨਹੀਂ ਹੈ, ਮਹਾਰਾਜ ਨੇ ਕਿਹਾ ਸੀ ਜੀਰਾਂਦ ਕਰਨੀ ਹੈ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਦਰਵੇਸ਼ੀ ਦਾ ਇਹ ਵੀ ਇੱਕ ਫਕੀਰੀ ਨੂੰ ਤਿੰਨ ਲਫ਼ਜ਼ ਲੱਗਦੇ ਨੇ, ਫੱਫਾ, ਕੱਕਾ ਅਤੇ ਰਾਰਾ, ਪਰ ਸਿਆਣਿਆਂ ਨੇ ਤਿੰਨਾਂ ਨੂੰ ਅਰਥ ਭਰਪੂਰ ਦੱਸਿਆ ਹੈ। ਫੱਫੇ ਤੋਂ ਫਾਕਾ, ਯਾਨੀ ਫਕੀਰ ਪੇਟੂ ਨਾ ਹੋਵੇ, ਪੇਟੂ ਨਾ ਹੋਵੇ। ਅੱਜ ਕੱਲ੍ਹ ਸੰਤ ਕਹਿੰਦੇ ਉਹਨੂੰ ਜਿਹਨੂੰ ਜਿਹਦੇ ਕੋਈ ਨਾਪ ਹੀ ਨਾ ਹੋਵੇ। ਫੱਫੇ ਦਾ ਪਹਿਲਾ ਅਰਥ ਹੈ ਫਾਕਾ। ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਮੇਰਾ ਸਿੱਖ ਸੰਨਿਆਸੀ ਹੈ, ਰਿਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇੱਦਾਂ ਦਾ ਸੰਨਿਆਸਤਾ, ਜਤਕੀ ਜਟਾ, ਜਤਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਬੜਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਅੱਗੇ ਕਹਿੰਦੇ ਨੇ ਪਰਹੇਜ਼ ਕੀ ਹੈ, ਸੰਤੁਲਤਾ ਕੀ ਹੈ, ਅਲਪ ਆਹਾਰ, ਫਾਕੇ ਨਹੀਂ ਕਰਨੇ, ਨਿਰੀ ਨੇ ਰੋਟੀ ਛੱਡਣੀ, ਅਲਪ ਆਹਾਰ, ਕਿਉਂਕਿ ਜੋ ਐਸਾ ਕਰਦਾ ਉਹਨੂੰ ਵੀ ਹੰਕਾਰ ਹੋ ਜਾਂਦਾ ਕਿ ਮੈਨੂੰ 7 ਦਿਨ ਹੋਏ ਨੇ ਅੰਨ ਖਾਧੇ ਨੂੰ, ਮੈਨੂੰ 2 ਸਾਲ ਹੋ ਗਏ ਨੇ ਮੈਂ ਦੁੱਧ ਹੀ ਪੀਨਾ ਅਤੇ ਵਿੱਚ ਗਿਰੀਆਂ ਕੁੱਟ ਕੇ ਪਾਉਣਾ, ਤਾਂ ਹੋਰ ਕੀ ਤੂੰ ਲੈਣਾ ਹੈ। ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਹੋਮੈਂ ਦਾ ਸ਼ਿਕਾਰ ਬਣਾ ਦੀਆਂ ਨੇ। ਗੁਰੂ ਨੇ ਵਰਜਿਆ ਇਹਨਾਂ ਗੱਲਾਂ ਤੋਂ, ਅਲਪ ਆਹਾਰ, ਸੁਲਭ ਸੀ ਨਿੰਦਰਾ ਤੋਂ। ਮਹਾਂਪੁਰਸ਼ਾਂ ਨੂੰ ਜਦੋਂ ਐਸਾ ਹੋਇਆ, ਹਾਂ ਮੈਂ ਚੱਲ ਰਿਹਾ ਸੀ, ਫਕੀਰ ਦੀ ਗੱਲ ਯਾਦ ਆ ਗਈ, ਤੁਰਦਿਆਂ ਤੁਰਦਿਆਂ ਕੋਈ ਨੁਕਤੇ ਯਾਦ ਆ ਜਾਂਦੇ ਨੇ ਅਤੇ ਉਹ ਕਹਿੰਦੇ ਨੇ ਸਾਨੂੰ ਵੀ ਸੰਗਤ ਦੇ ਚਰਨਾਂ ਵਿੱਚ ਭੇਟ ਕਰਕੇ ਲੰਘੋ। ਤੋ ਖੈਰ, ਫੱਫੇ ਤੋਂ ਫਾਕਾ, ਅਲਪ ਆਹਾਰ, ਅਤੇ ਕੱਕੇ ਤੋਂ ਕਨਾਇਤ, ਮੈਨੇ ਕੰਟੈਂਟਮੈਂਟ, ਸਬਰ। ਫਕੀਰ ਅਤੇ ਬੇਸਬਰਾ ਹੋਵੇ, ਹੋਰ ਕੋਈ ਕੰਮ ਕਰਨਾ ਚਾਹੀਦਾ, ਇਸ ਬਾਣੀ ਨੂੰ ਲਾਜ ਨਹੀਂ ਲਾਉਣੀ ਚਾਹੀਦੀ। ਫੱਫੇ ਤੋਂ ਫਾਕਾ, ਕੱਕੇ ਤੋਂ ਕਨਾਇਤ, ਯਾਨੀ ਸਬਰ। ਕਨਾਇਤ ਫਾਰਸੀ ਦਾ ਲਫ਼ਜ਼ ਹੈ, ਇਹਦੇ ਮੈਨੇ ਕੰਟੈਂਟਮੈਂਟ, ਸਬਰ। ਅਤੇ ਰਾਰੇ ਤੋਂ ਰਹਿਮਤ ਭਰੇ, ਇਹਦੇ ਹਿਰਦੇ ਅੰਦਰ ਰਹਿਮਤ ਹੋਵੇ। ਤੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਆਖਿਆ ਇਹਨਾਂ ਨੂੰ ਤਾਂ ਹੁਕਮ ਨਹੀਂ ਹੈ ਮੁਕਾਬਲੇ 'ਤੇ ਲੜਨ ਦਾ। ਤੋ ਸਤਸੰਗ ਜੀ, ਸੰਨਿਆਸੀ ਅਤੇ ਸ਼ੇਖ ਲੜ ਕੇ ਮਰ ਗਏ। ਦਰਅਸਲ ਅੱਗੇ ਸੰਤਾਂ ਦੇ ਜਿਹੜੇ ਡੇਰਿਆਂ ਵਿੱਚ ਵੀ ਆਪਣੇ ਸਰੀਰਾਂ ਦੀ ਬੜੀ ਸੰਭਾਲ ਕੀਤੀ ਜਾਂਦੀ ਸੀ ਅਤੇ ਸੁਰਤ ਨੂੰ ਵੀ ਬੜਾ ਸੰਭਾਲਿਆ ਜਾਂਦਾ ਸੀ। ਤੋ ਸਤਸੰਗ ਜੀ, ਐਨ ਉਸੇ ਵੇਲੇ ਇੱਕ ਕਾਲੀ ਬੋਲੀ ਹਨੇਰੀ ਆਈ, ਬਹੁਤ ਵੱਡਾ ਤੂਫਾਨ ਆਇਆ, ਖਤਰਨਾਕ, ਬੜੀ ਤੇਜ਼ੀ ਨਾਲ ਆਇਆ। ਤੂਫਾਨ ਵੀ ਆਇਆ ਅਤੇ ਇੱਕ ਹੋਰ ਵੀ ਗੱਲ ਆਈ, ਲਾਹੌਰ ਤੋਂ ਸ਼ਾਹੀ ਖਜ਼ਾਨਾ ਖੱਚਰਾਂ 'ਤੇ ਲੱਦ ਕੇ ਕਈ ਸਿਪਾਹੀ ਬੜੀ ਨਿਗਾਹਬਾਨੀ ਦੇ ਨਾਲ ਦਿੱਲੀ ਨੂੰ ਜਾ ਰਹੇ ਸਨ ਅਤੇ ਉਹ ਖਜ਼ਾਨੇ ਦੀਆਂ ਲੱਦੀਆਂ ਹੋਈਆਂ ਖੱਚਰਾਂ ਗੋਇੰਦਵਾਲ ਪਹੁੰਚ ਗਈਆਂ। ਗੋਇੰਦਵਾਲ ਸੰਨਿਆਸੀਆਂ ਅਤੇ ਸ਼ੇਖਾਂ ਦੀ ਲੜਾਈ ਹੋਈ, ਗੁਰੂ ਦੇ ਸਿੱਖ ਡੇਰੇ ਪੁੱਜ ਗਏ ਨੇ ਅਤੇ ਉਸੇ ਵੇਲੇ ਬੜਾ ਭਾਰੀ ਤੂਫਾਨ ਆਇਆ। ਇਸ ਤੂਫਾਨ ਵਿੱਚ ਖੱਚਰਾਂ ਦੀ ਕਤਾਰ ਟੁੱਟ ਗਈ। ਬੜੀ ਮੁਸ਼ਕਲ ਨਾਲ ਇਹਨਾਂ ਫੌਜੀਆਂ ਨੇ, ਸਿਪਾਹੀਆਂ ਨੇ ਖਜ਼ਾਨੇ ਦੀਆਂ ਖੱਚਰਾਂ ਨੂੰ ਸੰਭਾਲਿਆ, ਪਰ ਕਹਿੰਦੇ ਨੇ ਜਦੋਂ ਗਿਣਤੀ ਹੋਈ, ਤੂਫਾਨ ਵਗ ਨਿਕਲਿਆ, ਉਜਾਲਾ ਹੋਇਆ, ਜਿਸ ਲਈ ਗਿਣਤੀ ਕੀਤੀ ਗਈ ਅਤੇ ਸਭ ਤੋਂ ਕੀਮਤੀ ਸਮਾਨ ਵਾਲੀ ਖੱਚਰ ਜਾਂ ਖਜ਼ਾਨੇ ਵਾਲੀ ਇੱਕ ਖੱਚਰ ਨਾ ਲੱਭੇ। ਇਹਨਾਂ ਦੇ ਅਫਸਰ ਨੇ ਕਿਹਾ ਦੇਖੋ, ਸਾਰੀਆਂ ਬਾਜ਼ਾਰਾਂ ਗਲੀਆਂ ਅੰਦਰ ਇੱਧਰ ਉੱਧਰ ਬਿਆਸਾ ਦੇ ਕਿਨਾਰੇ ਇਹ ਸਿਪਾਹੀ ਭੱਜ ਗਏ, ਕਿਤੇ ਉਹ ਖੱਚਰ ਨਾ ਮਿਲੇ, ਖਜ਼ਾਨਾ ਉਹਦੇ 'ਤੇ ਲੱਦਿਆ ਹੋਇਆ। ਇਹਨਾਂ ਨੇ ਡੌਂਡੀ ਪਿਟਵਾਈ, ਗੁਰੂ ਦੇ ਦਰ ਵੀ ਖਬਰਾਂ ਕੀਤੀਆਂ। ਮਹਾਰਾਜ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਰਾਹੀਂ, ਬਾਬੇ ਬੁੱਢੇ ਜੀ ਰਾਹੀਂ, ਭਾਈ ਗੁਰਦਾਸ ਜੀ ਰਾਹੀਂ, ਭਾਈ ਸਾਧਾਰਨ ਜੀ ਰਾਹੀਂ, ਹੋਰ ਇਤਿਹਾਦਿਕ ਮੁਖੀ ਸਿੱਖਾਂ ਦੇ ਰਾਹੀਂ ਸੰਦੇਸ਼ ਭੇਜਿਆ ਸ਼ਾਹੀ ਖਜ਼ਾਨੇ ਦੇ ਮਾਲਕਾਂ ਨੂੰ ਕਿ ਤੁਹਾਡੀ ਖੱਚਰ ਇੱਥੇ ਗੁਰੂ ਦੇ ਦਰ 'ਤੇ ਨਹੀਂ ਆਈ ਹੈ, ਤੇ ਜਿਸ ਵੇਲੇ ਉਹਨਾਂ ਨੂੰ ਉਹ ਸਾਰੇ ਭੁੱਖੇ ਵੀ ਸੀ, ਲੰਗਰ ਵੀ ਛਕਿਆ ਉਹਨਾਂ ਨੇ, ਨਾਲੇ ਉਹਨਾਂ ਨੂੰ ਇਹ ਖਬਰ ਮਿਲ ਗਈ। ਅਤੇ ਗੁਰੂ ਸਾਹਿਬ ਜੀ ਨੇ ਨਾਲ ਸਿੱਖ ਦੇ ਕੇ ਉਸ ਖੱਚਰ ਦੀ ਢੂੰਡ ਇਸ ਜੰਗਲ ਵਿੱਚ ਕਰਾਈ, ਪਰ ਕਿਤੇ ਉਹਨਾਂ ਲੱਭੀ। ਆਖਰ ਇਹਨਾਂ ਨੇ ਮੁਨਾਦੀ ਕਰਾਉਣੀ ਸ਼ੁਰੂ ਕੀਤੀ। ਸੂਬਾ ਲਾਹੌਰ ਦਾ ਵੀ ਡਰ ਹੈ ਅਤੇ ਅਕਬਰ ਆਜ਼ਮ ਦਾ ਵੀ ਡਰ ਹੈ, ਦਿੱਲੀ ਦਰਬਾਰ ਦਾ ਵੀ ਡਰ ਹੈ। ਆਖਰ ਪੰਚਾਇਤ ਦੇ ਬੰਦੇ ਸਿਆਣੇ ਸਿਆਣੇ ਸ਼ੇਖਾਂ ਨੂੰ ਬੁਲਾਇਆ, ਸਭ ਮੁੱਕਰ ਗਏ ਕਿ ਸਾਨੂੰ ਤਾਂ ਕੁਛ ਪਤਾ ਨਹੀਂ। ਇਤਿਹਾਸ ਕਹਿੰਦਾ ਹੈ ਕਿ ਸਿਪਾਹੀ ਬਾਜ਼ਾਰਾਂ ਵਿੱਚ ਫਿਰ ਰਹੇ ਸੀ, ਇੱਕ ਥਾਂ ਤੋਂ ਖੱਚਰ ਦੇ ਹਿਣਹਣਾਉਣ ਦੀ ਆਵਾਜ਼ ਨਾ ਸੁਣ ਪਈ। ਇਹਨੂੰ ਕਿਵੇਂ ਲੁਕਾਉਣ, ਚੋਰ ਇਹਨੂੰ ਕਿਵੇਂ ਲੁਕਾਉਣ। ਬਸ ਫਿਰ ਕੀ ਸੀ, ਇਹਨਾਂ ਨੇ ਤਲਾਸ਼ੀ ਕਰਨੀ ਸ਼ੁਰੂ ਕੀਤੀ। ਕਹਿੰਦੇ ਨੇ ਉਹਨਾਂ ਨੇ ਤਲਾਸ਼ੀ ਦੇਣ ਤੋਂ ਇਨਕਾਰ ਕੀਤਾ ਕਿ ਸਾਡੇ ਘਰ ਸਤਰ ਨੇ, ਸਾਡੀਆਂ ਤ੍ਰੀਮਤਾਂ ਮਸਤੂਰਾਤ, ਫਾਰਸੀ 'ਚ ਇਸਤਰੀ ਨੂੰ ਮਸਤੂਰਾਤ ਕਹਿੰਦੇ ਨੇ, ਪਲੂਰਲ ਹੈ, ਤਾਂ ਸਾਡੀਆਂ ਮਸਤੂਰਾਤ ਸਤਰ ਵਿੱਚ ਨੇ, ਅੰਦਰ ਕੋਈ ਜਾ ਨਹੀਂ ਸਕਦਾ, ਚਿਲਮਨ ਦੇ ਅੰਦਰ ਨੇ, ਪਰਦੇ ਵਿੱਚ ਨੇ। ਉਹਨਾਂ ਨੇ ਕਿਹਾ ਕੋਈ ਜਾ ਸਕੇ ਨਾ ਜਾ ਸਕੇ, ਖੱਚਰ ਇੱਥੇ ਹਿਣਕੀ ਹੈ, ਹੁਣ ਤਾਂ ਅਸੀਂ ਛੱਡਦੇ ਕੋਈ ਨਾ। ਸਿਪਾਹੀ ਹੋਰ ਆ ਗਏ, ਤਾਜ਼ਾ ਦਮ ਆ ਗਏ, ਖੱਚਰ ਅੰਦਰੋਂ ਲੱਭ ਲਈ, ਖਜ਼ਾਨਾ ਸਾਰਾ ਲੈ ਲਿਆ, ਅਤੇ ਨਾਲ ਹੀ ਇਹਨਾਂ ਘਰ ਵਾਲਿਆਂ ਨੂੰ ਗ੍ਰਿਫਤਾਰ ਕੀਤਾ। ਅਤੇ ਆਂਢੀ ਗੁਆਂਢੀਆਂ ਦੀ ਵੀ ਵਾਰੀ ਆ ਗਈ, ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਏ। ਉੱਥੇ ਜਾ ਕੇ ਸੂਬਾ ਲਾਹੌਰ ਨੂੰ ਵੀ ਖਬਰ ਕੀਤੀ ਗਈ। ਨਾਲੇ ਇਹ ਕੇਸ ਹੋਇਆ ਸੀ ਲੜਾਈ ਦਾ, ਕਈ ਬੰਦੇ ਸੰਨਿਆਸੀਆਂ ਦੇ ਫੜੇ ਗਏ, ਸ਼ੇਖਾਂ ਦੇ ਨੌਜਵਾਨ ਫੜੇ ਗਏ, ਮੁਕੱਦਮਾ ਚੱਲਿਆ, ਇਹਨਾਂ ਨੂੰ ਸਜ਼ਾਵਾਂ ਵੀ ਹੋਈਆਂ ਉਮਰ ਕੈਦਾਂ, ਅਤੇ ਕੁਛ ਇੱਕ ਨੂੰ ਸਜ਼ਾਏ ਮੌਤ, ਫਾਂਸੀ ਵੀ ਝਾੜਿਆ ਗਿਆ। ਗੁਰੂ ਦਰ ਉੱਤੇ ਜਦੋਂ ਇਹ ਖਬਰ ਗਈ, ਕਈ ਸਿੱਖ ਤਾਂ ਬੜੇ ਖੁਸ਼ ਹੋਏ, ਕਈ ਸਿੱਖ ਬੜੇ ਪ੍ਰਸੰਨ ਹੋਏ। ਵਰਿਆਂ ਦੇ ਵਰੇ ਗੁਰੂ ਮਹਾਰਾਜ ਤੁਸੀਂ ਸਾਨੂੰ ਤਾਂ ਖਿਮਾ ਧਾਰਨ ਲਈ ਆਖਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਉੱਤੇ ਜਦੋਂ ਇਹ ਸਾਰੀ ਖਬਰ, ਖੁਸ਼ ਹੋ ਕੇ ਸਿੱਖ ਦੱਸਣ, ਅਤੇ ਮਹਾਰਾਜ ਨੇ ਇਸ ਤੋਂ ਵੀ ਅੱਗੇ ਇੱਕ ਕਮਾਲ ਦੀ ਗੱਲ ਦੱਸੀ ਜਿਹਦਾ ਕੋਈ ਮੁੱਲ ਨਹੀਂ ਹੋ ਸਕਦਾ। ਸਮਰੱਥ ਗੁਰੂ ਇਸੇ ਲਈ ਹੈ, ਛੋਟੀ ਪੱਧਰ ਦਾ ਹਲਕੇ ਮੇਲ ਦਾ ਕੋਈ ਗੁਰੂ ਹੁੰਦਾ, ਮੌਸਮੀ ਆਗੂ, ਤਾਂ ਉਹ ਖੁਸ਼ ਹੁੰਦਾ, ਅਤੇ ਉੱਦਣ ਹੋਰ ਕੋਈ ਖੁਸ਼ੀ ਦੇ ਸਮਾਨ ਖਾਣ ਪੀਣ ਦੇ ਬਣਾਏ ਜਾਂਦੇ। ਪਰ ਗੁਰੂ ਹੌਲੇ ਮੇਲ ਦਾ ਗੁਰੂ ਨੇ, ਮਹਿਮਾ ਕਹੀ ਨਾ ਜਾਏ ਕਿਹਦੀ, ਗੁਰਸਮਰੱਥ ਦੇਵ। ਸਮਰੱਥ ਗੁਰੂ ਦੀ ਇੱਕ ਹੋਰ ਕਮਾਲ ਦੀ ਗੱਲ ਸੁਣ, ਉਹਨਾਂ ਨੇ ਆਖਿਆ, ਪਿਆਰੇ ਸਿੱਖੋ, ਗੁਰੂ ਨਾਨਕ ਦੇ ਦੁਲਾਰੇ ਸਿੱਖੋ, ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸ਼ਿੰਗਾਰੇ ਹੋਏ ਪਿਆਰਿਓ, ਤੁਸੀਂ ਖਬਰ ਤਾਂ ਮੈਨੂੰ ਸੁਣਾਈ ਹੈ, ਪਰ ਮੈਨੂੰ ਨਜ਼ਰ ਆਉਂਦਾ ਹੈ ਕਈਆਂ ਦੇ ਦਿਲ ਅੰਦਰ ਖੁਸ਼ੀ ਹੈ, ਮੁਸਰਤ ਹੈ, ਖੇੜਾ ਹੈ ਕਿ ਦੁਸ਼ਮਣਾਂ ਨੂੰ ਚੰਗੀ ਸਜ਼ਾ ਮਿਲੀ। ਐਸਾ ਨਹੀਂ ਕਦੀ ਕਰਨਾ, ਇਹ ਹੌਲੇ ਮੇਲ ਦੇ ਬੰਦੇ ਦੀਆਂ ਹਰਕਤਾਂ ਨੇ। ਮਹਾਰਾਜ ਫਿਰ ਕੀ ਕਰਨਾ ਹੈ? ਉਹ ਕਹਿੰਦੇ ਨੇ ਅਰਦਾਸ ਕਰੋ, ਸ਼ੁਕਰ ਕਰੋ, ਕੀਰਤਨ ਕਰੋ, ਪਰਮੇਸ਼ਰ ਦੇ ਚਰਨਾਂ ਨਾਲ ਲੱਗੋ। ਐਸਾ ਨਾ ਹੋਵੇ ਦੁਸ਼ਮਣ ਦਾ ਨੁਕਸਾਨ ਸੁਣ ਕੇ, ਦੁਸ਼ਮਣ ਦੀ ਮੌਤ ਸੁਣ ਕੇ ਤੁਸੀਂ ਖੁਸ਼ੀ ਹੋਵੋ, ਇਹ ਵੀ ਹਉਮੈ ਵਾਲੀ ਬਾਤ ਹੈ, ਇਹਦੇ 'ਚ ਵੀ ਹੰਕਾਰ ਹੈ। ਇਹ ਜਿਹਦਾ ਮੈਂ ਹਾਂ, ਈਰਾਨ ਦੇ ਮਹਾਂਪੁਰਸ਼ ਸ਼ੇਖ ਸਾਧੀ ਨੇ ਇੱਕ ਫਾਰਸੀ ਦਾ ਸ਼ੇਰ ਲਿਖਿਆ ਹੈ, ਪਿਆਰ ਨਾਲ ਸੁਣਨ ਵਾਲੀ ਬਾਤ, ਇਹ ਤੋਂ ਬਾਅਦ ਸੰਪੂਰਨ ਕਰਦੇ ਹਾਂ ਕੀਰਤਨ ਨੂੰ। ਐ ਦੋਸਤ, ਉਹ ਮਹਾਂਪੁਰਸ਼ ਕਹਿੰਦੇ ਨੇ, ਉਹ ਮੇਰੇ ਪਿਆਰੇ ਮਿੱਤਰ, ਜੇ ਤੂੰ ਕਦੀ ਕਿਸੇ ਆਪਣੇ ਦੁਸ਼ਮਣ ਦੇ ਜਨਾਜ਼ੇ ਨਾਲ ਤੁਰੇ, ਲਾਸ਼ ਨਾਲ ਤੁਰੇ, ਸਿੜੀ ਨਾਲ ਤੁਰੇ, ਮਈਅਤ ਨਾਲ ਤੁਰ ਕੇ ਜਾਵੇਂ, ਸਿਵਿਆਂ ਵੱਲ ਤੁਰ ਕੇ ਜਾਵੇਂ, ਤਾਂ ਸੁਣ, ਆਪਣੇ ਅੰਦਰੋਂ ਖੁਸ਼ੀ ਨਾ ਹੋਈ, ਇਹ ਬਹੁਤ ਹੌਲੀ ਬਾਤ ਹੈ, ਕਮਜ਼ੋਰੀ ਦੀ ਗੱਲ ਹੈ, ਅਤੇ ਮਨੁੱਖਤਾ ਵਾਲੀ ਬਾਤ ਨਹੀਂ। ਫਾਰਸੀ 'ਚ ਉਹਨਾਂ ਆਖਿਆ, ਐ ਦੋਸਤ ਬਰ ਜਨਾਜ਼ਾ ਏ ਦੁਸ਼ਮਣ ਚੋ ਵੀ ਗੁਜ਼ਰੀ, ਐ ਦੋਸਤ ਬਰ ਜਨਾਜ਼ਾ ਏ ਦੁਸ਼ਮਣ ਚੋ ਵੀ ਗੁਜ਼ਰੀ, ਸ਼ਾਦੀ ਮੁਕੁੰਨ ਖੁਸ਼ ਨਾ ਹੋ, ਸ਼ਾਦੀ ਮੁਕੁੰਨ ਕਿ ਬਾ ਤੂੰ ਹਮੀ ਮਾਜਰਾ ਰਵਦ, ਉਹ ਖੁਸ਼ ਨਾ ਹੋ, ਕੱਲ੍ਹ ਨੂੰ ਤੇਰੇ ਨਾਲ ਵੀ ਇੱਦਾਂ ਹੀ ਹੋਣੀ। ਗੁਰਬਾਣੀ 'ਚ ਆਉਂਦਾ ਹੈ, ਪੜੋਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ, ਐ ਦੋਸਤ ਬਰ ਜਨਾਜ਼ਾ ਏ ਦੁਸ਼ਮਣ ਚੋ ਵੀ ਗੁਜ਼ਰੀ, ਸ਼ਾਦੀ ਮੁਕੁੰਨ ਕਿ ਬਾ ਤੂੰ ਹਮੀ ਮਾਜਰਾ ਰਵਦ, ਸ਼ਾਦੀ ਮਤ ਕਰ, ਖੁਸ਼ੀ ਮਤ ਹੋ ਅੰਦਰੋਂ ਕਿ ਦੁਸ਼ਮਣ ਦਾ ਕੱਲਾ ਕਮਾ ਹੋਇਆ, ਖਤਮ ਹੋਇਆ, ਕਿਉਂਕਿ ਕੱਲ੍ਹ ਨੂੰ ਤੇਰੀ ਵਾਰੀ ਵੀ ਤਾਂ ਆਉਣੀ ਹੈ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਗੁਰਸਿੱਖੋ, ਗੁਰੂ ਦੇ ਦਰ ਉੱਤੇ ਆ ਕੇ ਇਸ ਸੰਥਿਆ ਨੂੰ ਪਕਾਉਣਾ ਹੈ, ਜਿਵੇਂ ਤੁਸੀਂ ਜੀਰਾਂਦ ਪਕਾਈ ਹੈ, ਜਿਸੇ ਤੁਵੇਂ ਜਿਸ ਤਰ੍ਹਾਂ ਤੁਸੀਂ ਖਿਮਾ ਪਕਾਈ ਹੈ, ਇਸ ਤਰ੍ਹਾਂ ਇਸ ਗੱਲ ਦਾ ਵੀ ਸਬਕ ਸਿੱਖੋ ਅਤੇ ਪਕਾਓ ਕਿ ਆਪਣੇ ਵਿਰੋਧੀ ਦੇ ਨੁਕਸਾਨ 'ਤੇ ਖੁਸ਼ ਨਹੀਂ ਹੋਣਾ। ਇਹਨੂੰ ਕਹਿੰਦੇ ਨੇ ਸਮਰੱਥ ਗੁਰੂ। ਤੋ ਆਓ ਤੁਕ ਕਹੀਏ ਅਤੇ ਸੰਪੂਰਨ ਕਰੀਏ। ਸਤਸੰਗਤ ਜੀ, ਕੱਲ੍ਹ ਇਸ ਤੋਂ ਅੱਗੇ ਚੱਲਾਂਗੇ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮਨ ਵਿੱਚ ਕੁਦਰਤੀ ਇਹ ਖਿਆਲ ਸਾਡੇ ਚੌਹਾਂ ਦੇ ਆਇਆ ਕਿ ਗੁਰੂ ਅੰਗਦ ਦੇਵ ਮਹਾਰਾਜ ਜਾਂ ਗੁਰੂ ਅਮਰਦਾਸ ਪਾਤਸ਼ਾਹ ਇਹਨਾਂ ਦੀਆਂ ਸਾਖੀਆਂ ਘੱਟ ਸਟੇਜ ਤੋਂ ਕਹੀਆਂ ਜਾਂਦੀਆਂ ਨੇ। ਆਪ ਜੀ ਉੱਤੇ ਤਾਂ ਮਿਹਰ ਹੈ, ਇੱਥੇ ਬੜੇ ਬੜੇ ਪੂਰਨ ਪੁਰਖ ਆਏ ਨੇ ਅਤੇ ਉਹਨਾਂ ਨੇ ਆਪ ਜੀ ਦੀ ਸੇਵਾ ਕਰਕੇ ਆਪ ਜੀ ਦੀਆਂ ਸੁਰਤਾਂ ਨੂੰ ਬੜੀਆਂ ਉੱਚੀਆਂ ਸੁੱਚੀਆਂ ਬਣਾਇਆ ਹੋਇਆ ਹੈ। ਪਰ ਆਮ ਸਟੇਜਾਂ ਉੱਤੇ ਇਹਨਾਂ ਪਾਤਸ਼ਾਹੀਆਂ ਦਾ ਜੀਵਨ ਸੁਣਾਇਆ ਨਹੀਂ ਜਾਂਦਾ, ਹਾਲਾਂਕਿ ਸਾਨੂੰ ਕਦਮ ਕਦਮ ਉੱਤੇ ਰਾਹਬਰੀ ਪ੍ਰਾਪਤ ਹੁੰਦੀ ਹੈ ਗੁਰੂ ਦੇ ਜੀਵਨ ਤੋਂ ਅਤੇ ਗੁਰੂ ਦੇ ਇਤਿਹਾਸ ਤੋਂ। ਤੋ ਆਓ ਇਹ ਤੋਂ ਕਹਿ ਕੇ ਹੁਣ ਸਮਾਪਤੀ ਕਰੀਏ। ਯਾਦ ਰੱਖਣਾ, ਅਸੀਂ ਇੱਥੇ ਪਹੁੰਚੇ ਹਾਂ, ਗੁਰੂ ਮਹਾਰਾਜ ਨੇ ਕਿਹਾ ਕਿ ਤੁਸਾਂ ਖਿਮਾ ਧਾਰਨ ਕਰਨੀ ਹੈ, ਮਹਿਮਾ ਕਹੀ ਨਾ ਜਾਏ। ਯਾਦ ਰਹੇ, ਕੱਲ੍ਹ ਦੇ ਮਜ਼ਮੂਨ ਵਿੱਚ ਵੀ ਇਹ ਸ਼ਬਦ ਦੂਸਰਾ ਹੋਵੇਗਾ, ਪਹਿਲਾ ਬਦਲਿਆ ਜਾਏਗਾ। ਸਾਰੇ ਹੀ ਰਸਨਾ ਪਵਿੱਤਰ ਕਰੋ।
ਸਮਰਾ